ਸਾਰੇ ਨਹੀਂ ਕਹਿੰਦੇ ਕਿ ਤੁਸੀਂ ਸਿੰਘ ਸਜੋ, ਸਾਰੇ ਨਹੀਂ ਕਹਿੰਦੇ ਕਿ ਤੁਸੀਂ ਸ਼ਰਾਬਾਂ ਛੱਡੋ, ਦਾੜੀਆਂ ਕੇਸ ਰੱਖੋ। ਉਹਨਾਂ ਨੂੰ ਕੇਵਲ ਤੇ ਕੇਵਲ ਮਤਲਬ ਇਹ ਹੁੰਦਾ ਵੀ ਇੱਥੇ ਡਾਲਰ ਦੋ ਡਾਲਰ ਰੱਖੀ, ਅਸੀਂ ਇਹਦੇ ਤੋਂ ਕੀ ਲੈਣਾ, ਛਕੇ ਤੇ ਭਾਵੇਂ ਨਾ ਛਕੇ। ਐਵੇਂ ਗੁੱਸਾ ਕਰੇਗਾ ਇੱਥੇ ਬਾਹਰ, ਇਹ ਨਹੀਂ ਪਤਾ ਮੈਨੂੰ ਬਾਹਰ ਜਾਂਦੇ ਨੂੰ ਬਾਹਰ ਤੋਂ ਫੜ ਕੇ ਪੁੱਛ ਲਿਆ ਵੀ ਤੇਰੇ ਘਰੋਂ ਪੀਂਦੇ ਆ, ਅਸੀਂ ਆਪਣੇ ਕੋਲੋਂ ਪੀਂਦੇ ਹਾਂ। ਉਹ ਕਹਿੰਦੇ ਛੱਡੋ ਪਰਾਂ, ਇਹਨਾਂ ਨੂੰ ਛੇੜੋ ਹੀ ਨਾ, ਲੋੜ ਹੀ ਨਹੀਂ ਗੱਲ ਕਰਨ ਦੀ, ਆਪਾਂ ਨੂੰ ਕਹਿਣ ਦੀ ਲੋੜ ਨਹੀਂ। ਤੁਸੀਂ ਇੱਥੇ ਵੇਖਦੇ ਹੋਵੋਗੇ ਕਿ ਜੇ 100 ਪ੍ਰਚਾਰਕ ਆਉਂਦਾ, 100 ਚੋਂ 4-5 ਕਹਿਣ ਵਾਲੇ ਹੋਣਗੇ, 95 ਨਹੀਂ ਕਹਿੰਦੇ। ਉਹ ਕਹਿਣਗੇ ਛੱਡੋ ਪਰ ਆਪਾਂ ਕੀ ਲੈਣਾ, ਕਹਿ ਕੇ ਆਪਾਂ ਆਪਣਾ ਕੀਰਤਨ ਕਰੋ, ਆਪਾਂ ਇਹਨਾਂ ਤੋਂ ਕੀ ਲੈਣਾ, ਛੱਕਦੇ ਨੇ ਛੱਕ ਲੈਣ, ਮੰਨਦੇ ਮੰਨ ਲੈਣੇ ਦੇ ਨਾ ਸੀ, 10 ਦਿਨ ਕਥਾ ਕਰਨੀ ਹੈ, 15 ਦਿਨ ਰਹਿਣਾ, ਮਹੀਨਾ ਰਹਿਣਾ, ਛੱਡੋ। ਪਰ ਗੁਰਮੁਖੋ ਜਿਵੇਂ ਇੱਥੇ ਤੁਸੀਂ ਵੇਖਦੇ ਹੋ ਕਿ 2-4 ਆਉਣਗੇ ਜਿਹੜੇ ਅੰਮ੍ਰਿਤ ਦੀ, ਸਿੱਖੀ ਦੀ, ਦਾੜੀ ਕੇਸਾਂ ਦੀ ਗੱਲ ਕਰਦੇ ਆ, ਇੰਡੀਆ ਵਿੱਚ ਵੀ ਬਿਲਕੁਲ ਇਸੇ ਤਰ੍ਹਾਂ ਹੀ ਆ। 2-4 ਨੂੰ ਛੱਡ ਕੇ ਬਾਕੀ ਕਹਿੰਦੇ ਅਸੀਂ ਕੀ ਲੈਣਾ, ਜਿਵੇਂ ਚੱਲਦਾ ਚੱਲਣ ਦਿਓ। ਆਪਣੇ ਜਿਹੜੇ ਉਹਨਾਂ ਦੇ ਖਾਸ ਬੰਦੇ ਨੇ ਉਹਨਾਂ ਨੂੰ ਕਹਿਣਗੇ ਉਹ ਕੱਲਾ ਜਪਜੀ ਸਾਹਿਬ ਹੀ ਪੜ੍ਹ ਲਿਆ ਕਰ, ਮੈਂ ਹਾਂ ਤੈਨੂੰ ਆਪੇ ਬਚਾ ਲਾਂਗੇ ਨਰਕਾਂ, ਤੈਨੂੰ ਛਕਣ ਦੀ ਲੋੜ ਹੀ ਨਹੀਂ, ਲੋੜ ਹੀ ਨਹੀਂ ਤੈਨੂੰ। ਉਹ ਬਸ ਉਹਨੂੰ ਸਗੋਂ ਤੋੜਦੇ ਆ, ਨਾ ਕਿ ਜੋੜਨ ਦੀ ਕੋਸ਼ਿਸ਼ ਕਰਦੇ ਆ। ਕਹਿਣਗੇ ਤੂੰ ਸਾਡੇ ਨਾਲ ਜੁੜਿਆ ਹੋਇਆ, ਤੂੰ ਮਾਇਆ ਸਾਨੂੰ ਭੇਜੀ, ਚੱਲ ਤੇਰੀ ਅਸੀਂ ਸੇਵਾ ਪਰਿਵਾਰ ਨੇ ਸਾਰੀ ਸਾਰਾ ਕੁਝ, ਤੁਰੇ ਵਰਗਾ ਸੇਵਾਦਾਰ ਕਿਹੜਾ, ਤੈਨੂੰ ਅੰਮ੍ਰਿਤ ਦੀ ਲੋੜ ਹੀ ਨਹੀਂ ਕੋਈ। ਅੰਮ੍ਰਿਤ ਵਾਲੇ ਵੀ ਤੇ ਇੰਨੀਆਂ ਇੰਨੀਆਂ ਗਲਤੀਆਂ ਕਰਦੇ ਨੇ, ਅੰਮ੍ਰਿਤ ਛੱਕ ਕੇ ਵੀ ਤੇ ਲੋਕ ਆਹ ਕਰਦੇ ਨੇ, ਅੰਮ੍ਰਿਤ ਛਕਣ ਵਾਲੇ ਕਿਹੜਾ ਦੁੱਧ ਧੋਤੇ ਆ, ਇੱਦਾਂ ਦੀਆਂ ਗੱਲਾਂ ਕਰ ਕਰਕੇ ਉਹਨਾਂ ਦਾ ਬ੍ਰੇਨ ਇੱਦਾਂ ਦਾ ਬਣਾ ਦਿੰਦੇ ਆ। ਉਹ ਕਹਿੰਦੇ ਫਿਰ ਸਾਨੂੰ ਸਿੱਖੀ ਦੀ ਲੋੜ ਹੀ ਨਹੀਂ, ਸਾਨੂੰ ਬਾਬਾ ਜੀ ਨੇ ਕਹਿ ਦਿੱਤਾ ਤੇ ਕਿਰਪਾ ਹੀ ਆ ਬਸ। ਫਿਰ ਉਹ ਇੱਦਾਂ ਦੇ ਲੋਕ ਨੇ ਤੇ ਇਹਨਾਂ ਤੋਂ ਬਚਣ ਦੀ ਲੋੜ ਆ। ਜੇ ਗੁਰਮੁਖੋ ਵੇਖਦੇ ਹੋ ਤੁਸੀਂ ਹਾਲ ਇੱਥੋਂ ਦਾ, ਜੇ ਹਨੇਰਾ ਜ਼ਿਆਦਾ ਤੇ ਜ਼ਿਆਦਾ ਰੋਸ਼ਨੀ ਚਾਹੀਦੀ ਹੈ, ਸਾਰੇ ਉਦਮ ਕਰਨਗੇ ਨਾ ਤੇ ਫਿਰ ਪੰਜਾਬ ਨੂੰ ਸੁਧਾਰਨਾ ਕੋਈ ਔਖੀ ਗੱਲ ਨਹੀਂ। ਪਰ ਬਾਕੀ ਸਮਾਂ ਆਏਗਾ, ਸਮਾਂ ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ, ਕਦੇ ਮਾੜਾ ਕਦੇ ਸਮਾਂ ਇਹ ਚੰਗਾ ਆਉਂਦਾ ਰਹਿੰਦਾ। ਕਦੇ ਲਹਿਰਾਂ ਚੱਲਦੀਆਂ ਨੇ, ਲਹਿਰਾਂ ਜਿਵੇਂ ਸਮੁੰਦਰ ਵਿੱਚ ਉਤਰਾਅ ਚੜਾਅ ਆਉਂਦਾ, ਪਾਣੀ ਦੀਆਂ ਲਹਿਰਾਂ ਚੱਲਦੀਆਂ ਨੇ ਨਾ, ਇਸੇ ਤਰ੍ਹਾਂ ਹੀ ਆ। ਕਦੇ ਪੂਰਾ ਪੂਰੀ ਕੌਮ ਅੰਮ੍ਰਿਤਧਾਰੀ ਹੋ ਜਾਂਦੀ ਹੈ, ਕਦੇ ਫਿਰ ਪਤਿਤ ਕੋਣ ਆ ਜਾਂਦਾ, ਫਿਰ ਕੌਮ ਅੰਮ੍ਰਿਤਧਾਰੀ ਹੈ, ਤੇ ਇੱਦਾਂ ਨਾਲ ਨਾਲ ਚੱਲਦਾ ਹੀ ਰਹਿਣਾ। ਤੇ ਸਤ ਸੰਗਤ ਜੀ, ਮੈਂ ਆਪਣੀ ਬੇਨਤੀ ਇਹ ਕਰ ਰਿਹਾ ਸਾਂ ਕਿ ਅਸੀਂ ਹਰ ਰੋਜ਼ ਅੰਮ੍ਰਿਤ ਸੰਚਾਰ ਵਿੱਚ ਰਹੀਦਾ। ਕਦੇ ਹੁਣ ਇੱਥੇ ਵੀ ਜਿੱਦਣ ਦੇ ਆਏ ਆ, ਕਦੇ 5 ਮਿਲਦੇ ਨੇ, ਅਸੀਂ ਜੀ ਦਾੜੀ ਰੱਖ ਲਈ, ਕੋਈ ਕਹਿੰਦਾ ਮੈਂ ਕੇਸ ਰੱਖ ਲਿਆ, ਕੋਈ ਕਹਿੰਦਾ ਮੈਂ ਸ਼ਰਾਬ ਛੱਡ ਦਿੱਤੀ। ਹੁਣ ਅੰਮ੍ਰਿਤ ਸੰਧਾਰੀ ਹੋਏ 6-7 ਵਾਰੀ, 6 ਵਾਰੀ ਅੰਮ੍ਰਿਤ ਸੰਚਾਰ ਹੋ ਗਿਆ, 7ਵੀਂ ਵਾਰੀ ਕੱਲ ਨੂੰ ਹੋਣਾ। ਹੁਣ ਜਦੋਂ 25 ਦਿਨਾਂ ਵਿੱਚ 7 ਵਾਰੀ ਅੰਮ੍ਰਿਤ ਸੰਚਾਰ ਵੇਖਿਆ ਤੇ ਮੈਂ ਤੇ ਕਵਾਂਗਾ ਹੀ ਨਹੀਂ ਕਿ ਢਿੰਦੀ ਕਲਾ, ਮੈਨੂੰ ਤੇ ਚੜ੍ਹਦੀ ਕਲੀ ਦਿਸਦੀ ਹੈ। ਤੇ ਜਦੋਂ ਅਸੀਂ ਚੜ੍ਹਦੀ ਕਲਾ ਵਾਲੇ ਉਦਮ ਕਰਾਂਗੇ ਤੇ ਸਾਨੂੰ ਚੜ੍ਹਦੀ ਕਲਾ ਨਜ਼ਰ ਆਏਗੀ। ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਜ਼ਿਆਦਾ ਪਤਿਤ ਪੁਣੇ ਨੂੰ ਠੱਲ ਪਾਉਣ ਵਾਸਤੇ ਜ਼ਿਆਦਾ ਮਿਹਨਤ ਦੀ ਲੋੜ ਆ। 5-7 ਅੰਮ੍ਰਿਤ ਸੰਚਾਰਾਂ ਨਾਲ ਗੱਲ ਨਹੀਂ ਬਣੇਗੀ, ਤੇ ਲਗਾਤਾਰ 1-1 ਗੁਰਦੁਆਰੇ ਵਿੱਚ 7-7 ਵਾਰੀ 1-1 ਮਹੀਨੇ 'ਚ ਅੰਮ੍ਰਿਤ ਸੰਚਾਰ ਹੋਣ, ਫਿਰ ਕਿਰਪਾ ਹੋਏਗੀ। ਕਿਤੇ 20, ਕਿਤੇ 30, ਕਿਤੇ 50, ਕਿਤੇ 100 ਪ੍ਰਾਨੀ ਲਗਾਤਾਰ ਧੜਾ ਧੜ ਅੰਮ੍ਰਿਤ ਛਕਣ, ਫਿਰ ਸਤਿਗੁਰੂ ਦੀ ਬਖਸ਼ਿਸ਼ ਹੋਣੀ ਹੈ। ਪਰ ਜਦੋਂ ਕਿਰਪਾ ਹੋਏਗੀ, ਸਤਿਗੁਰੂ ਦੀ ਮਿਹਰ ਹੋਣੀ ਹੈ, ਹੌਲੀ 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 ਸਮਾਂ ਆਏਗਾ, ਮਹਾਰਾਜ ਨੇ ਆਪੇ ਆਪਣੀ ਚਰਨੀ ਲਾ ਲੈਣਾ। ਸੋ ਆਪਣਾ ਜੀਵਨ ਉੱਚਾ ਸੁੱਚਾ ਬਣਾ ਕੇ ਰੱਖੀਏ, ਸਤਿਗੁਰੂ ਦੀ ਮਿਹਰ ਨਾਲ ਗੁਰਸਿੱਖ ਦਾ ਜੀਵਨ ਹੀ ਪ੍ਰਚਾਰ ਹੁੰਦਾ, ਉਹਦੇ ਜੀਵਨ ਵੱਲ ਵੇਖ ਕੇ ਕਈਆਂ ਦਾ ਜੀਵਨ ਬਣ ਜਾਂਦਾ। ਸਤਿਸੰਗਤ ਜੀ, ਭਾਈ ਤਿਲਕੂ ਕਹਿਣ ਲੱਗਾ ਮੈਨੂੰ ਲੈ ਕੇ ਚੱਲ, ਵਾਹਿਗੁਰੂ ਤਿਲਕੂ ਨੂੰ ਆਖਿਆ ਜੋਗੀ ਨੇ, ਮੈਨੂੰ ਲੈ ਕੇ ਚੱਲ ਮਾਰ ਦੇ ਚਰਨਾਂ 'ਚ। ਜਦੋਂ ਉਹਨੇ ਇੰਨਾ ਕਿਹਾ, ਉਹ ਕਹਿੰਦਾ ਮੈਂ ਹੁਣੇ ਹੀ ਕੰਮ ਛੱਡੇ, ਤੂੰ ਅੱਜੇ ਹੀ ਚੱਲ ਮੇਰੇ ਨਾਲ, ਕੱਲ ਨਹੀਂ ਅੱਜੇ ਹੀ, ਹੁਣੇ ਹੀ ਚੱਲ। ਚੰਗਾ ਕੰਮ ਕਰਨ ਲੱਗੀਏ ਨਾ, ਫੇਰ ਦੇਰ ਨਾ ਲਾਈਏ। ਨਹਿ ਬਲੰਬ ਧਰਮੰ ਬਲੰਬ ਪਾਪੰ, ਕਹਿੰਦੇ ਜਦੋਂ ਧਰਮ ਦਾ ਕੋਈ ਕੰਮ ਕਰਨ ਲੱਗੋ ਤੇ ਫਿਰ ਬਲੰਬ ਨਾ ਕਰੋ, ਦੇਰੀ ਨਾ ਲਾਓ। ਪਾਪ ਕਰਨ ਲੱਗਿਆਂ ਕਈ ਵਾਰੀ ਸੋਚੋ, ਮਾੜੀ ਗੱਲ ਕਰਨ ਲੱਗਿਆਂ ਕਈ ਵਾਰੀ ਸੋਚੋ ਵੀ ਇਹਦੇ 'ਚ ਨੁਕਸਾਨ ਹੈ। ਸੋਚਣ ਨਾਲ ਹੋ ਸਕਦਾ ਪਿੱਛੇ ਹਟ ਜਾਈਏ, ਪਰ ਜਦੋਂ ਧਰਮ ਦੀ ਗੱਲ ਮਨ ਵਿੱਚ ਆਵੇ ਨਾ, ਫਿਰ ਇੱਕ ਮਿੰਟ ਵੀ ਦੇਰੀ ਨਾ ਕਰੋ। ਨਹਿ ਬਲੰਬ ਧਰਮੰ ਬਲੰਬ ਪਾਪੰ,
ਦੇਰੀ ਕਰੀਏ ਨਾ ਧਰਮ ਕਮਾਣ ਨੂੰ, ਪਾਪਾਂ ਬਾਰੇ ਲੱਖ ਸੋਚੀਏ, ਦੇਰੀ ਕਰੀਏ ਨਾ ਧਰਮ ਕਮਾਣ ਨੂੰ, ਪਾਪਾਂ ਬਾਰੇ ਲੱਖ ਸੋਚੀਏ, ਧਰਮ ਕਮਾਣ ਨੂੰ, ਪਾਪਾਂ ਬਾਰੇ ਲੱਖ ਸੋਚੀਏ। Yeah.
करना फिर देरी न लाओ। पर हाल की है बुरे काम को उठ लोया, नाम की बेला पैपे सोया। कहते माड़े कमां नूं ते शेर बन जांदा, बुरे कमां नूं ते छाला मारदा भजे ही जांदा। माड़े कमां नूं शेर बन जावे ओए आलस करदा चंगे बीज रहे हैं, कल वड़ना भी पैना। हुण तुर पिया कहिंदा चलो दर्शन करन चलने आ। रस्ते विच पुछदा है ओ भाई साहब मैनू ए दसो तुहाडे गुरु की उम्र किन्नी है। ए 110 सालां दा सी एडी वड्डी उम्र च। कहिंदा गुरु की उम्र किन्नी है? कहिंदे 35-36 साल दे होणगे महाराज साहब। बाकी शरीरक उम्र तो तुसी की लैणा, अवस्था की गल करो। ਕਹਿਣ ਲੱਗਾ ਨਹੀਂ ਨਹੀਂ 35-36 ਸਾਲ। ਕਹਿੰਦੇ ਹਾਂ। ਕਹਿੰਦੇ ਕੱਲ ਦਾ ਉਹ ਬੱਚਾ ਤੇ ਮੈਂ ਉਹਨੂੰ ਮੱਥਾ ਟੇਕਾਂ ਟੰਗਾ ਜਾ ਕੇ। ਮੈਂ 110 ਸਾਲ ਦੀ ਮੇਰੀ ਉਮਰ, ਹੁਣ ਉਹਨੂੰ ਉਮਰ ਦਾ ਮਾਨ ਹੋ ਗਿਆ। ਕਈ ਲੋਕਾਂ ਨੂੰ ਉਮਰਾਂ ਦਾ ਹੀ ਮਾਨ ਹੁੰਦਾ, ਉਮਰਾਂ ਸਾਡੀਆਂ ਵੱਡੀਆਂ ਨੇ, ਸਾਡੇ ਤਜਰਬੇ ਜ਼ਿਆਦਾ ਨੇ। ਪਰ ਯਾਦ ਰੱਖਣਾ ਪਿਆਰਿਓ, ਸਿਆਣਪਾਂ ਦਾ ਉਮਰਾਂ ਨਾਲ ਕੋਈ ਸੰਬੰਧ ਨਹੀਂ। 5 ਸਾਲ ਦਾ ਬੱਚਾ ਧਰੂ ਭਗਤ ਹੋ ਸਕਦਾ, ਉਹਦਾ ਪਿਓ ਉਹਨੂੰ ਦੁਸ਼ਟ ਆਖਿਆ ਬਾਣੀ ਨੇ, ਉਹਦਾ ਪਿਤਾ ਜੀ ਦੀ ਉਮਰ ਵੱਡੀ ਸੀ। ਇੱਥੇ 7 ਸਾਲ ਦਾ ਬੱਚਾ ਗੁਰੂ ਵੀ ਬਣ ਸਕਦਾ, ਉਮਰ ਦੀ ਗੱਲ ਨਹੀਂ, ਇਹ ਤੇ ਸਰੀਰ ਦੀ ਉਮਰ ਆ। ਕੋਈ 5 ਸਾਲ, ਕੋਈ 7 ਸਾਲ, ਕੋਈ 10 ਸਾਲ, ਕੋਈ 20 ਸਾਲ, ਅਵਸਥਾ ਕਿਹੋ ਜਿਹੀ ਹੈ। ਤੇ ਕਈ 70-70 ਸਾਲ ਦੇ ਹੋ ਜਾਂਦੇ ਨੇ, ਸਿਆਣਪ ਆਉਂਦੀ ਕੋਈ ਨਹੀਂ। ਉਮਰਾਂ ਦਾ ਸਿਆਣਪਾਂ ਨਾਲ ਕੋਈ ਸੰਬੰਧ ਨਹੀਂ। ਇੱਥੇ ਆ ਨਿੱਕੇ ਨਿੱਕੇ ਬੱਚੇ ਚੋਲੇ ਪਾ ਕੇ ਹਰ ਵੇਲੇ ਵਾਹਿਗੁਰੂ ਵਾਹਿਗੁਰੂ ਜਪਦੇ ਨੇ, ਅੱਖਾਂ ਬੰਦ ਕਰਕੇ ਬਹਿੰਦੇ ਨੇ, ਕੀਰਤਨ ਕਰਦੇ ਨੇ, ਸਿਮਰਨ ਕਰਦੇ ਨੇ, ਖਿਮਾ ਕਰਨਾ। 7 ਸਾਲ ਦੇ ਬੱਚੇ ਨੂੰ ਰੰਗ ਚੜਿਆ ਹੋਇਆ, 70 ਸਾਲ ਦਾ ਬਾਪੂ ਕਹਿੰਦਾ ਪੈਗ ਪੀਤੇ ਬਿਨਾਂ ਮੈਨੂੰ ਨੀਂਦ ਹੀ ਨਹੀਂ ਆਉਂਦੀ। ਕਿੰਨਾ ਫਰਕ ਹੈ, ਸਿਆਣਪ ਕਿੱਥੇ ਹੈ? ਹੁਣ ਸਿਆਣਪ ਵਾਲੀ ਗੱਲ ਕਿੱਧਰ ਚਲੀ ਗਈ? ਹੁਣ ਸਿਆਣਪਾਂ ਦਾ ਉਮਰਾਂ ਨਾਲ ਸੰਬੰਧ ਨਹੀਂ ਕੋਈ। ਕਿਸੇ ਵੀ ਉਮਰ ਵਿੱਚ ਕਦੇ ਵੀ ਕਿਸੇ ਉੱਤੇ ਵੀ ਸਤਿਗੁਰੂ ਸਾਹਿਬ ਦੀ ਬਖਸ਼ਿਸ਼ ਹੋ ਸਕਦੀ, ਸੱਚੇ ਪਾਤਸ਼ਾਹ ਦੀ ਮਿਹਰ ਹੋ ਸਕਦੀ। ਇਹ ਤੇ ਉਹਦੀ ਦਾਤ ਹੈ, ਉਹਨੇ ਕਿਹਨੂੰ ਦੇਣੀ ਹੈ, ਇਹ ਸਤਿਗੁਰੂ ਜਾਣਦੇ। ਉਹ ਕਹਿਣ ਲੱਗੇ 35-36 ਸਾਲ, ਮੈਂ ਇੰਨੀ ਵੱਡੀ ਉਮਰ ਦਾ ਮਾਲਕ, ਮੈਂ ਉਹਨੂੰ ਮੱਥਾ ਟੇਕਾਂਗਾ? ਕਹਿੰਦੇ ਜੋਗੀ ਜੀ, ਉਮਰ ਦੀ ਗੱਲ ਨਾ ਕਰੋ, ਮਹਾਰਾਜ ਸਾਹਿਬ ਦੀ ਅਵਸਥਾ ਬੜੀ ਵੱਡੀ ਹੈ। ਗੁਰੂ ਨਾਨਕ ਦੇ ਘਰ ਦੇ ਮਾਲਕ ਨੇ, ਗੁਰੂ ਨਾਨਕ ਦੀ ਗੱਦੀ ਤੇ ਬੈਠੇ ਨੇ, ਗੁਰੂ ਨਾਨਕ ਵਾਲੀ ਜੋਤ ਹੀ ਉਹਨਾਂ ਵਿੱਚ ਕੰਮ ਕਰਦੀ। ਤੇ ਆਓ ਚੱਲੀਏ। ਕਹਿੰਦਾ ਮੈਂ ਨਹੀਂ ਜਾਣਾ, ਮੈਂ ਤੇ ਉਹ ਤੇਰੇ ਗੁਰੂ ਕੋਲ ਜਾਵਾਂ ਹੀ ਕਿਉਂ, ਉਹਨੂੰ ਮੱਥਾ ਟੇਕਾਂ ਮੈਂ ਨਿੱਕੇ ਜਿਹੇ ਨੂੰ, ਮੈਂ ਏਡਾ ਵੱਡਾ? ਫਿਰ ਮਾਨ ਨਾਲ ਗੱਲ ਕਰਦਾ ਜੋਗੀ। ਕਹਿੰਦਾ ਭਾਈ ਤਿਲਕੂ, ਕਹਿੰਦਾ ਜੋਗੀ ਜੀ ਏਦਾਂ ਕਰੋ, ਚਲੇ ਚੱਲੋ, ਮੱਥਾ ਨਾ ਟੇਕਿਓ। ਜੇ ਤੁਹਾਨੂੰ ਇਹੀ ਆ ਨਾ ਵੀ ਮੈਂ ਵੱਡੀ ਉਮਰ ਦਾ, ਤੇ ਨਾ ਮੱਥਾ ਟੇਕਿਓ, ਚਲੋ ਤੇ ਸਹੀ। ਕਹਿੰਦਾ ਠੀਕ ਆ, ਫਿਰ ਚੱਲ ਪਿਆ। ਤੇ ਗੁਰਮੁਖੋ, ਭਾਈ ਤਿਲਕੂ ਨੇ ਅੱਖਾਂ ਕੀਤੀਆਂ ਬੰਦ। ਕਹਿੰਦਾ ਹੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ, ਇਹ ਜਿਹੜਾ ਜੋਗੀ ਹੈ ਬਹੁਤਾ ਹੀ ਹੰਕਾਰੀ ਹੈ, ਤੇ ਮੈਨੂੰ ਪਤਾ ਤੁਸੀਂ ਸਿੱਧੇ ਕਰ ਦਿੰਦੇ ਹੋ ਇਹੋ ਜਿਹੇ ਬੰਦਿਆਂ ਨੂੰ। ਪੱਥਰ ਵੀ ਝੁਕੇ ਨੇ ਇਸ ਦਰ ਦੇ ਉੱਤੇ, ਤੇ ਪੱਥਰ ਮਾਰਿਆ ਵਾਲੀ ਕੰਧਾਰੀ ਨੇ ਉਹ ਵੀ ਝੁਕ ਗਿਆ, ਤੇ ਮਹਾਰਾਜ ਤੁਸੀਂ ਕਿਰਪਾ ਕਰਿਓ, ਜੇ ਪੱਥਰਾਂ ਤੇ ਮਿਹਰ ਹੋ ਸਕਦੀ ਹੈ, ਪੱਥਰ ਦਿਲ ਇਨਸਾਨ ਹੈ, ਇਹਦੇ ਤੇ ਵੀ ਕਿਰਪਾ ਕਰੋ ਸੱਚੇ ਪਾਤਸ਼ਾਹ। ਇੱਥੇ ਤੇ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਹੋਈ ਹੈ, ਤੁਹਾਨੂੰ ਸਭ ਨੂੰ ਪਤਾ ਹੈ, ਪੱਥਰਾਂ ਦਾ ਵੀ ਮੁੱਲ ਪੈ ਗਿਆ, ਪੱਥਰਾਂ ਦੀ ਵੀ ਕੀਮਤ ਪੈ ਗਈ। ਅੱਜ ਉਸ ਪੱਥਰ ਨੂੰ ਵੀ ਮੱਥੇ ਟੇਕਦੇ ਨੇ ਲੋਕ, ਪੰਜਾ ਸਾਹਿਬ ਜਾਂਦੇ ਨੇ, ਗੁਰੂ ਸਾਹਿਬ ਨੇ ਪੰਜਾ ਲਾਇਆ, ਪੱਥਰ ਦੀ ਵੀ ਕਦਰ ਪੈ ਗਈ ਇੱਥੇ।
ਪੰਜਾ ਗੁਰਾਂ ਨੇ ਪਹਾੜ ਉੱਤੇ ਲਾਇਆ, ਪੱਥਰਾਂ ਦਾ ਮੁੱਲ ਪੈ ਗਿਆ। ਪੰਜਾ ਗੁਰਾਂ ਨੇ ਪਹਾੜ ਉੱਤੇ ਲਾਇਆ, ਪੱਥਰਾਂ ਦਾ ਮੁੱਲ ਪੈ ਗਿਆ। ਪੰਜਾ ਗੁਰਾਂ ਨੇ ਪਹਾੜ ਉੱਤੇ ਲਾਇਆ, ਪੱਥਰਾਂ ਦਾ ਮੁੱਲ ਪੈ ਗਿਆ। ਪੰਜਾ ਗੁਰਾਂ ਨੇ ਪਹਾੜ ਉੱਤੇ ਲਾਇਆ, ਪੱਥਰਾਂ ਦਾ ਮੁੱਲ ਪੈ ਗਿਆ। ਪੰਜਾ ਗੁਰਾਂ
ਵੱਜਣ ਵਾਸਤੇ ਸੀ ਮਹਾਰਾਜ ਨੂੰ, ਉਹ ਤੇ ਏਦਾਂ ਸੁੱਟਿਆ ਸੀ ਵੀ ਜਦੋਂ ਇਹ ਉੱਤੇ ਡਿੱਗਿਆ ਤੇ ਬਚਣਾ ਹੀ ਕੱਖ ਨਹੀਂ। ਆਇਆ ਤੇ ਠੋਕਰ ਮਾਰਨ ਵਾਸਤੇ ਸੀ, ਪਰ ਮਹਾਰਾਜ ਸਾਹਿਬ ਨੇ ਐਸੀ ਕਿਰਪਾ ਕੀਤੀ, ਹੁਣ ਜਿਹੜਾ ਸਿੱਖ ਜਾਂਦਾ ਉਹਦੇ ਅੱਗੇ ਸੀਸ ਝੁਕਾਉਂਦਾ। ਇਹ ਗੁਰੂ ਨਾਨਕ ਦਾ ਪੰਜਾ ਹੈ।
ਸਾਰੀ ਦੁਨੀਆ ਨੇ ਸੀਸ ਨਵਾਇਆ, ਪੱਥਰਾਂ ਦਾ ਮੁੱਲ ਪੈ ਗਿਆ। ਪੰਜਾ ਗੁਰਾਂ ਨੇ
وہ ڈوب دے پتھر تارے ہوئی مہاراج پتھر تارے نے پتھر دل انسان بھی آپ جی نے تارے نے یہ بڑا جوگی ہنکاری ہے ہنکار کڈو جداس نے کل بھی ارج کی سی ہر نامو منتر درڈائیں دا کٹے ہومے روگ ہومے دے روگ نو گرو صاحب کٹ دے نے جدوں انہیں بینتی کی تھی برتھی کدے نہ ہوئی جن کی ارداس مہاراج صاحب نے سن لئی کہندے نے تمبو لاؤ وڈا سارا بھائی گر سکھو باہر لے پاسے تمبو لاتا بچالے لا دیو پردا کنات لا دیو لگ گئی کہندے تلکو آ رہا ہے گڑھ شنکر تو نال او دے ایک جوگی ہے ہنکاری اب پردے دے اس پاسے انہاں نوں با دیو دوجے پاسے اسی بیٹھاں گے بچالے پردا رکھیو سات بچن انہاں نوں پہنچ گئے نال سنگت وی سی بھائی تلکو جی گرو صاحب نے آکھیا تمبو چ بہنا جوگی دے نال مہاراج نے لوایا تمبو کہندے ہاں ساری ڈیوٹی لائی ہے دوجے پاسے گرو صاحب بہن گئے بس خوش ہو گیا کہندا مینوں پتا مہاراج صاحب نے یہ ہنکار کڈن واسطے یہ کرپا کی تھی یہ ہنکار توڑن واسطے یہ بد بنائی ہے تمبو دے دوجے پاسے بہ گئے سچے پاتشاہ نال ہی آ کے بہ گئے دوجے پاسے بچارے پڑدا سی درشن نہیں سی ہوندے آواز سنندی سی مہاراج دی سچے پاتشاہ آ کے کہندے نے تلکو کیا حال ہے کہندہ سچے پاتشاہ جی تواڈی کرپا ہے مہاراج آپ جی دی بخشش مہاراج کہندے تیرے نال کون آیا ہے مہاراج جوگی ہے دی بڑی کمائی ہے نے جپتا بڑا کیتا ہے بڑی تپ سادنا سچے پاتشاہ کہندے جوگی جی تواڈا کی حال ہے کہندے مہاراج ٹھیک دس دے نہیں آواز سن دی ہے گرو صاحب کہندے نے کنی عمر ہو گئی تواڈی کہندے جی 110 سالاں دی ہو گئی 110 سال دی عمر ہے میری مہاراج کہندے نے سارے لوکاں دے دو کن ہوندے نے تیرا ایک کن کیوں ہے کہندا مہاراج ایک کن میرا کٹیا ہویا ہے ایک دم اینوں سات سنگت جی جدوں اینی گل سنی تے کمبیا کہ میرے ایک کن بارے انہاں نوں کنے دس دتا بھی کن تے انہاں نوں کیویں پتہ لگ گیا بھی ایک ہے میرا کن پھر سوچیا شاید کسے نے ویکھ لیا ہونا مہاراج دستا ہونا آ کے کہندا جی ایک کن میرا کٹیا گیا سی کہندے کیویں کہندا میں 20 سالاں دا سا 90 سال پہلا دریا وچ جا رہے سا بیڑی ڈگ مگاؤن لگی ملا کہندا بھائی ایک نوجوان دی بلی دینی پینی ہے میں 20 سال دا سی سارے بڑے سی جوگی میں بن گیا سا سارے کہندے نے گرستیاں ایدے کیڑا جوا کراؤندے نے اینوں سٹو وچ کہندے مینوں انہاں نے وچ سٹ دتا کہن لگا ادوں میں کنارے اتے تے لگ گیا پر یہ نہیں پتا بھی ادوں پانی وچ کنے میرا کن کٹ لیا کسے جانور نے کسے مچھی نے وہ کن میرے نال ہے ہی نہیں سی میں ہوش چایا بچ گیا تو کہندا اوداں میں ٹھیک ہاں جی میرا کن چلیا گیا اچھا ਜੋਗੀ ਜੀ ਇਹ ਦੱਸੋ ਫਿਰ ਕੰਨ ਚ ਮੁੰਦਰ ਵੀ ਹੋਣੀ ਹੈ? ਕਹਿੰਦੇ ਹਾਂਜੀ ਮੁੰਦਰ ਸੀ, ਉਹਦੇ ਨਾਲ ਦੀ ਦੂਜੀ ਮੁੰਦਰ ਮੇਰੇ ਕੰਨ ਚ ਅਜੇ ਵੀ ਪਾਈ ਹੋਈ ਹੈ। ਮੇਰੇ ਗੁਰੂ ਨੇ ਪਵਾਈਆਂ ਮੁੰਦਰਾਂ, ਇੱਕ ਅਜੇ ਵੀ ਕੰਨ ਚ, ਦੂਜੀ ਗਈ ਉਹ ਨੀ ਲੱਭੀ ਮੁੜ ਕੇ। ਸੱਚੇ ਪਾਤਸ਼ਾਹ ਨੇ ਨਾ ਪਰਦੇ ਥੱਲਿਓ ਹੱਥ ਕੀਤਾ ਹੱਥ ਉੱਤੇ ਮੁੰਦਰ, ਕਹਿੰਦੇ ਸਿਆਣਖਾਂ ਕਿਤੇ ਆਹੀ ਤੇ ਨਹੀਂ? ਕਹਿੰਦਾ ਸੀ ਕਿ 35-36 ਸਾਲ ਦੀ ਉਮਰ ਆ। ਸੱਚੇ ਪਾਤਸ਼ਾਹ ਕਹਿੰਦੇ ਨੇ ਆਹ ਜਰਾ ਵੇਖ ਤੇ ਸਹੀ ਆ ਮੁੰਦਰ ਉਹੀ ਤੇ ਨੀ ਕਿਤੇ? ਚੰਗੀ ਤਰ੍ਹਾਂ ਹੱਥ ਵਿੱਚ ਫੜੀ ਮੁੰਦਰ ਤੇ ਵੇਖਦਾ ਦੂਜੀ ਮੁੰਦਰ ਲਾ ਕੇ ਉਹਦੇ ਨਾਲ ਮਿਲਾਉਂਦਾ, ਇਹ ਤੇ ਮਹਾਰਾਜ ਉਹੀ ਮੁੰਦਰ ਆ ਜਿਹੜੀ ਗਵਾਚੀ ਸੀ, ਤੁਹਾਡੇ ਕੋਲ ਕਿਵੇਂ ਆ ਗਈ? ਸੱਚੇ ਪਾਤਸ਼ਾਹ ਕਹਿੰਦੇ ਆ ਗਈ ਇਹ ਵੇਖ ਵੀ ਤੇਰੀ ਆ। ਕਹਿੰਦਾ ਹਾਂ ਮਹਾਰਾਜ ਇਹ ਮੁੰਦਰ ਤੇ ਮੇਰੀ ਹੋਈ ਹੈ। ਬਸ ਉੱਥੇ ਹੀ ਜਦੋਂ ਮੁੰਦਰ ਵੇਖੀ ਮੱਤ ਟਿਕਾਣੇ ਆ ਗਈ। ਉਸੇ ਸਮੇਂ ਲੱਗ ਪਿਆ ਰੋਣ, ਕਹਿੰਦਾ ਮਹਾਰਾਜ ਪਰਦਾ ਚੁਕਾਓ ਮੈਂ ਭੁੱਲ ਗਿਆ, ਮੈਂ ਸੋਚਿਆ ਸੀ ਤੁਹਾਡੀ ਉਮਰ 35-36 ਸਾਲ ਦੀ ਆ, ਮੇਰੀ 110 ਸਾਲ ਦੀ ਆ, ਪਰ ਮਹਾਰਾਜ ਮੈਂ 110 ਸਾਲ ਗਾਲੇ ਨੇ, ਮੈਂ ਪ੍ਰਾਪਤ ਕੁਛ ਨਹੀਂ ਕੀਤਾ। ਮਹਾਰਾਜ ਹੁਣ ਮੈਂ ਲੋਕ ਮੱਥੇ ਵੀ ਟੇਕਦੇ ਆ, ਮੇਰਾ ਸਤਿਕਾਰ ਵੀ ਕਰਦੇ ਆ, ਸਵਰਗਾਂ ਦਾ ਲਾਲਚ ਦੇਣਾ, ਕਦੇ ਕੁਛ ਕਰਨਾ ਕਦੇ ਕੁਛ ਕਰਨਾ, ਅਡੰਬਰ ਬੜੇ ਰਚੇ, ਉਮਰ ਹੁਣ ਬੀਤਦੀ ਜਾ ਰਹੀ ਹੈ। ਹੁਣ ਮਹਾਰਾਜ ਬੁੱਢਾ ਹੋ ਗਿਆ ਮੇਰਾ ਸਰੀਰ, ਪਰ ਪ੍ਰਾਪਤੀ ਕੁਛ ਨਹੀਂ ਹੋਈ, ਹੁਣ ਤੁਹਾਡੇ ਦਰ ਤੇ ਆਇਆ, ਪਰਦਾ ਚੁਕਾ ਦਿਓ। ਆਹ ਪਰਦਾ ਵੀ ਚੁਕਾ ਦਿਓ, ਭਰਮਾਂ ਦੇ ਪਰਦੇ ਵੀ ਚੁੱਕ ਦਿਓ, ਮੇਰੇ ਤੇ ਕਿਰਪਾ ਕਰੋ। ਸੱਚੇ ਪਾਤਸ਼ਾਹ ਮੈਂ ਭੁੱਲ ਗਿਆ, ਮੈਂ ਮੂਰਖ ਹਾਂ, ਮੈਂ ਇਸ ਦਰ ਤੇ ਵੀ ਹੰਕਾਰ ਨਾਲ ਆਇਆ ਭਰ ਕੇ। ਮੈਂ ਰਾਤ ਵੀ ਬੇਨਤੀ ਕੀਤੀ ਸੀ ਜਦੋਂ ਸਤਿਗੁਰ ਦੇ ਦੁਆਰੇ ਜਾਈਏ, ਕਬੀਰ ਸਾਧੂ ਕੋ ਮਿਲਣਾ ਜਾਈਏ, ਸਾਥ ਨਾ ਲੀਜੈ ਕੋਏ, ਕਹਿੰਦੇ ਹੰਕਾਰ ਨੂੰ ਨਾਲ ਨਾ ਲੈ ਕੇ ਆਓ, ਕੱਲੇ ਆਓ, ਖਾਲੀ ਹੋ ਕੇ, ਪਛੈ ਪਾਓ ਨਾ ਦੀਜੀਏ, ਅੱਗੇ ਹੋਏ ਸੋ ਹੋਏ। ਬੜਾ ਰੋਇਆ, ਧੈਣ ਦੀ ਦੇਰੀ ਹੈ, ਬਖਸ਼ਣ ਦੀ ਕੋਈ ਦੇਰੀ ਨਹੀਂ। ਗੁਰੂ ਸਾਹਿਬ ਨੇ ਪਰਦਾ ਚੁਕਵਾ ਦਿੱਤਾ, ਬਸ ਚਰਨਾਂ ਤੇ ਡਿੱਗ ਪਿਆ ਰੋਈ ਜਾਏ। ਕਹਿੰਦਾ ਮਹਾਰਾਜ ਸਾਰੀ ਉਮਰ ਮੇਰੀ ਐਵੇਂ ਹੀ ਲੰਘ ਗਈ। ਮਹਾਰਾਜ ਕਹਿੰਦੇ ਨੇ ਜੋਗੀਆ ਮੁੰਡਾ ਸੰਤੋਖ ਸਰਮ ਪਤ ਝੋਲੀ, ਧਿਆਨ ਕੀ ਕਰ ਹੈ ਬਿਭੂਤ, ਖਿੰਥਾ ਕਾਲ ਕੁਆਰੀ ਕਾਇਆ, ਜੁਗਤ ਡੰਡਾ ਪ੍ਰਤੀਤ। ਉਹ ਇਹ ਹੁਣ ਮੈਨੂੰ ਇੱਕ ਮਿੰਟ ਚ ਸਪਸ਼ਟ ਕਰਨਾ, ਇੱਕ ਮਿੰਟ ਚ ਲੰਮਾ, ਇਹਨੂੰ ਵਿਸਥਾਰ ਵਿੱਚ ਸਮਝਣ ਸਮਝਾਉਣ ਵਾਸਤੇ ਲੰਮਾ ਸਮਾਂ ਚਾਹੀਦਾ ਇਸ ਗੁਰੂ ਸਾਹਿਬ ਜੀ ਦੇ ਬਚਨ ਨੂੰ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਮੁੰਦਾ ਸੰਤੋਖ। ਮਹਾਰਾਜ ਸਾਹਿਬ ਜਦੋਂ ਗਏ ਸੀ ਨਾ ਉੱਥੇ ਜੋਗੀਆਂ ਕੋਲ, ਸਿੱਧਾਂ ਕੋਲ, ਉਹਨਾਂ ਨੇ ਆਖਿਆ ਮੁੰਦਰਾਂ ਪਾ ਲਓ। ਗੁਰੂ ਸਾਹਿਬ ਦੇ ਕੰਨਾਂ ਚ ਮੁੰਦਰਾਂ ਪਾਉਣ ਵਾਸਤੇ ਲਿਆਏ ਸੀ, ਮਹਾਰਾਜ ਸਾਹਿਬ ਵਾਸਤੇ ਮੁੰਦਰਾਂ ਲਿਆਏ। ਇੱਕ ਲਿਆਏ ਰਾਖ, ਸਰੀਰ ਤੇ ਸਵਾਹ ਮਲਦੇ ਨੇ ਇਹ ਲੋਕ, ਰਾਖ ਲੈ ਕੇ ਆਏ ਸਵਾਹ ਮਲੋ। ਇੱਕ ਡੰਡਾ ਹੁੰਦਾ ਉਹਨਾਂ ਦੇ ਹੱਥ ਚ ਫੜਿਆ ਹੋਇਆ, ਡੰਡਾ ਲੈ ਕੇ ਆਏ। ਇੱਕ ਲੈ ਕੇ ਆਏ ਗੁਰਮੁਖੋ ਸੱਚੇ ਪਾਤਸ਼ਾਹ ਵਾਸਤੇ ਮੰਗਣ ਵਾਸਤੇ ਬਰਤਨ, ਸਾਧ ਸੰਗਤ ਜੀ ਉਹ ਵੀ ਲੈ ਕੇ ਆਏ। ਕਹਿੰਦੇ ਜੀ ਆਹ ਲਓ, ਆਹ ਸਾਡਾ ਕਮੰਡਲ ਹੁੰਦਾ ਜਿਵੇਂ ਇੱਦਾਂ ਦਾ, ਉਹਨਾਂ ਕੋਲ ਇੱਕ ਮੰਗਣ ਵਾਸਤੇ ਹੁੰਦਾ ਜੋਗੀਆਂ ਕੋਲ, ਆਹ ਵੀ ਹੈ ਪਾਤਰ, ਉਹ ਵੀ ਲੈ ਕੇ ਆਏ। ਫਿਰ ਗੁਰੂ ਸਾਹਿਬ ਨੂੰ ਕਹਿੰਦੇ ਸਾਡੀ ਜੋਗੀਆਂ ਦੀ ਜੁਗਤ ਲੈ ਲਓ, ਸਾਡੇ ਚੇਲੇ ਬਣ ਜਾਓ। ਗੁਰੂ ਨਾਨਕ ਸਾਹਿਬ ਜੀ ਦੇ ਵਿਚਾਰਾਂ ਤੋਂ ਬੜੇ ਪ੍ਰਭਾਵਿਤ ਹੋਏ ਤੇ ਉਹ ਚਾਹੁੰਦੇ ਸੀ ਕਿ ਸਾਡੇ ਚੇਲੇ ਬਣ ਜਾਣ। ਗੁਰੂ ਸਾਹਿਬ ਨੇ ਫਿਰ ਉਹਨਾਂ ਨੂੰ ਸਿੱਧੇ ਕਰਨ ਵਾਸਤੇ ਇਹ ਬਚਨ ਆਖੇ। ਮਹਾਰਾਜ ਸਾਹਿਬ ਕਹਿੰਦੇ ਨੇ ਸੰਤ ਮੁੰਦਰਾਂ ਤੇ ਮੈਂ ਤਾਂ ਪਾਵਾਂ ਜੇ ਮੇਰੇ ਕੰਨ ਖਾਲੀ ਹੋਣ, ਮੈਂ ਤੇ ਪਾਈਆਂ ਹੋਈਆਂ। ਕਹਿੰਦੇ ਜੀ ਮਹਾਰਾਜ ਕੋਈ ਮੁੰਦਰਾਂ ਤੁਹਾਡੇ ਕੰਨਾਂ ਚ ਨਹੀਂ ਦਿਸਦੀਆਂ। ਨਾਨਕ ਜੀ ਤੁਸੀਂ ਕਹਿੰਦੇ ਮੁੰਦਰਾਂ ਮੈਂ ਪਾਈਆਂ ਹੋਈਆਂ। ਸੱਚੇ ਪਾਤਸ਼ਾਹ ਕਹਿੰਦੇ ਨੇ ਮੁੰਦਰਾਂ ਮੈਂ ਪਾਈਆਂ ਹੋਈਆਂ ਨੇ, ਮੁੰਦਾਂ ਦਾ ਅਰਥ ਹੈ ਬੰਦ ਕਰ ਦੇਣਾ, ਮੁੰਦ ਬੰਦ। ਆਪਾਂ ਪੁਰਾਣੀ ਬੋਲੀ ਹੈ ਨਾ, ਮਾਲਵੇ ਦਾ ਸ਼ਬਦ ਹੈ, ਕਹਿਣਗੇ ਨੱਕਾ ਮੁੰਦ ਦਿਓ, ਪਾਣੀ ਜਦੋਂ ਵਹਿ ਰਿਹਾ ਹੋਵੇ ਵੀ ਨੱਕੇ ਨੂੰ ਬੰਦ ਕਰ ਦੇਣਾ, ਮਿੱਟੀ ਲਾ ਕੇ ਉਹਨੂੰ ਕਿਹਾ ਜਾਂਦਾ ਸੀ ਮੁੰਦ ਦਿਓ, ਬੰਦ ਕਰ ਦਿਓ, ਪਾਣੀ ਆ ਰਿਹਾ ਉੱਪਰੋਂ ਮੋਰੀ ਹੈ ਇਹਨੂੰ ਮੁੰਦ ਦਿਓ, ਬੰਦ ਕਰ ਦਿਓ। ਤੇ ਮੁੰਦਾਂ ਦਾ ਅਰਥ ਹੈ ਕਿ ਕੰਨਾਂ ਨੂੰ ਬੰਦ ਕਰ ਦੇਣਾ। ਕਹਿੰਦੇ ਸੰਤੋਖ ਦੀਆਂ ਮੁੰਦਰਾਂ ਅਸੀਂ ਆਪਣੇ ਕੰਨਾਂ ਚ ਪਾਈਆਂ ਨੇ, ਤੁਸੀਂ ਤੇ ਲਟਕਾਈ ਫਿਰਦੇ ਹੋ ਮੁੰਦਰਾਂ, ਤੇ ਤੁਹਾਡੇ ਕੰਨ ਬੰਦ ਹੋਏ ਨੇ, ਸੋਭਾ ਸੁਣ ਸੁਣ ਖੁਸ਼ ਹੁੰਦੇ ਹੋ, ਲੋਕਾਂ ਦੀਆਂ ਨਿੰਦਿਆ ਸੁਣ ਸੁਣ ਕੇ ਤੁਸੀਂ ਤਾਂ ਖੁਸ਼ ਹੁੰਦੇ ਹੋ, ਤਾਂ ਆਪਣੀ ਸੋਭਾ ਸੁਣ ਸੁਣ ਕੇ ਖੁਸ਼ ਹੁੰਦੇ ਹੋ, ਤੁਹਾਡੇ ਕੰਨਾਂ ਨੂੰ ਸੰਤੋਖ ਆਇਆ। ਜੇ ਸੰਤੋਖ ਨਹੀਂ ਆਇਆ ਤੇ ਐਵੇਂ ਲਮਕਾਉਣ ਦਾ ਕੀ ਫਾਇਦਾ, ਮੁੰਦਰਾਂ ਪਾਈ ਫਿਰਦੇ ਹੋ, ਸੰਤੋਖ ਆਇਆ ਨਹੀਂ। ਮੈਂ ਸੰਤੋਖ ਦੀਆਂ ਮੁੰਦਰਾਂ ਪਾਈਆਂ ਨੇ, ਬੰਦ ਕਰ ਲਏ ਨੇ ਕੰਨ ਆਪਣੇ, ਮੇਰਿਆਂ ਕੰਨਾਂ ਨੂੰ ਸੰਤੋਖ ਹੈ, ਮੇਰੀ ਕੋਈ ਸੋਭਾ ਕਰੀ ਜਾ, ਮੈਂ ਐਵੇਂ ਖੁਸ਼ ਨਹੀਂ ਹੁੰਦਾ ਬਹੁਤ, ਵੀ ਮੇਰੀ ਦੁਨੀਆ ਬੱਲੇ ਬੱਲੇ ਕਰਦੀ, ਲੋਕਾਂ ਦੀ ਨਿੰਦਿਆ ਸੁਣ ਸੁਣ ਮੇਰੇ ਕੰਨ ਖੁਸ਼ ਨਹੀਂ ਹੁੰਦੇ। ਉਸਤਤ ਨਿੰਦਾ ਕੰਨ ਸੁਣ ਰੋਵਣ ਤੇ ਹਾਸੇ, ਮੈਂ ਕੰਨਾਂ ਨੂੰ ਬੰਦ ਕਰ ਲਿਆ, ਮੁੰਦਾ ਸੰਤੋਖ। ਤੇ ਉਸ ਤੋਂ ਬਾਅਦ ਸਰਮ ਪੱਤ ਝੋਲੀ, ਇੱਕ ਝੋਲੀ ਹੁੰਦੀ ਹੈ ਜੋਗੀਆਂ ਕੋਲ ਪਾਉਣ ਵਾਲੀ, ਤੇ ਇੱਕ ਹੁੰਦਾ ਪਾਤਰ ਜਿਹਦੇ ਨਾਲ ਉਹ ਮੰਗਦੇ ਨੇ ਘਰ ਘਰ ਜਾ ਕੇ। ਗੁਰੂ ਸਾਹਿਬ ਕਹਿੰਦੇ ਨੇ ਤੁਸੀਂ ਆ ਮੰਗਤੇ ਬਣ ਕੇ ਘਰ ਘਰ ਲੈ ਕੇ ਮੰਗਦੇ ਫਿਰਦੇ ਹੋ, ਮੈਂ ਪਰਿਸ਼ਰਮ ਰੂਪੀ ਮਿਹਨਤ ਰੂਪੀ ਪਾਤਰ ਹੱਥ ਵਿੱਚ ਫੜਿਆ ਹੋਇਆ। ਮੈਂ ਕਹਿੰਦਾ ਕੰਮ ਕਰੋ, ਕਿਰਤ ਕਰੋ, ਹੱਥੀ ਮੰਗੋ ਨਾ। ਸ਼ਰਮ ਪੱਤ ਝੋਲੀ, ਇਹ ਝੋਲੀ ਮੇਰੀ ਇਹੋ ਹੀ ਹੈ, ਪਾਤਰ ਵੀ ਮੇਰਾ ਇਹੀ ਹੈ ਕਿ ਪਰਿਸ਼ਰਮ ਕਰਨਾ, ਮਿਹਨਤ ਕਰਨੀ, ਮਿਹਨਤ ਕਰਨ ਰੂਪੀ ਮੈਂ ਹੱਥ ਵਿੱਚ ਭਾਂਡਾ ਫੜਿਆ, ਮੈਂ ਤੁਹਾਡੇ ਵਾਂਗੂ ਦਰ ਦਰ ਤੇ ਮੰਗਦਾ ਨਹੀਂ। ਸ਼ਰਮ ਪੱਤ ਝੋਲੀ ਧਿਆਨ ਕੀ ਕਰੇ ਬੇਪੂਤ, ਕਹਿੰਦੇ ਤੁਸੀਂ ਸਵਾਹ ਸਾਰੇ ਸਰੀਰ ਤੇ ਮਲਦੇ ਹੋ, ਸਿਰ ਚ ਸਵਾਹ ਪਾਉਂਦੇ ਹੋ, ਮਰ ਕਹਿੰਦੇ ਨੇ ਮੈਂ ਧਿਆਨ ਦੀ ਵਿਭੂਤੀ ਆਪਣੇ ਸਰੀਰ ਤੇ ਲਾਈ ਹੋਈ ਹੈ। ਜਰਾ ਸਮਝੋ ਪਿਆਰੇ, ਉਹ ਜਿਹੜੀ ਉਹ ਸਰੀਰ ਤੇ ਰਾਖ ਮਲਦੇ ਨੇ ਉਹ ਇਸ ਕਰਕੇ ਮਲਦੇ ਨੇ ਵੀ ਜਦੋਂ ਵੇਖੀਏ ਸਰੀਰ ਨੂੰ ਤੇ ਰਾਖ ਦਿਸੇ, ਜਦੋਂ ਰਾਖ ਨੂੰ ਦੇਖਾਂਗੇ ਤੇ ਮਨ ਵਿੱਚ ਆਏਗਾ ਵੀ ਇੱਕ ਦਿਨ ਸਰੀਰ ਨੇ ਰਾਖ ਹੋ ਜਾਣਾ, ਸੜਨਾ। ਰਾਖ ਨੂੰ ਵੇਖ ਕੇ ਸਰੀਰ ਦਾ ਸੜਨਾ ਯਾਦ ਆਵੇ, ਸੜਨਾ ਯਾਦ ਆਏਗਾ ਤੇ ਮੌਤ ਯਾਦ ਆਵੇ, ਮੌਤ ਦੇ ਡਰ ਤੋਂ ਫਿਰ ਅਸੀਂ ਆਖੀਏ ਵਾਹਿਗੁਰੂ, ਮੌਤ ਦੇ ਡਰ ਤੋਂ ਫਿਰ ਰੱਬ ਵੱਲ ਸਾਡਾ ਧਿਆਨ ਜਾਵੇ। ਮਰ ਕਹਿਣ ਲੱਗੇ ਨਹੀਂ ਬਈ, ਅਸੀਂ ਆਪਣੇ ਸਿੱਖਾਂ ਦੇ ਸਿਰ ਚ ਨਾ ਮੈਂ ਆਪ ਸਵਾਹ ਪਾਈਏ ਨਾ ਮੈਂ ਸਿੱਖਾਂ ਨੂੰ ਪਾਉਣ ਦੇਣੀ ਹੈ, ਮੈਂ ਤੇ ਧਿਆਨ ਕੀ ਕਰੇ ਬੇਪੂਤ। ਰੱਬ ਨੂੰ ਯਾਦ ਰੱਖਣਗੇ ਮੇਰੇ ਸਿੱਖ ਕੰਮ ਕਾਰ ਕਰਦਿਆਂ ਵੀ, ਉਹਨਾਂ ਦਾ ਧਿਆਨ ਹੈ ਜਿਹੜਾ ਉਹ ਗੁਰੂ ਦੇ ਅਕਾਲ ਪੁਰਖ ਦੇ ਚਰਨਾਂ ਨਾਲ ਜੁੜਿਆ ਹੋਏਗਾ। ਜਿਹਦੇ ਧਿਆਨ ਵਿੱਚ ਵਾਹਿਗੁਰੂ ਹੈ, ਜਿਹਨੂੰ ਰੱਬ ਯਾਦ ਹੈ ਉਹਨੂੰ ਮੌਤ ਯਾਦ ਹੈ, ਜਿਹਨੂੰ ਮੌਤ ਯਾਦ ਹੈ ਉਹਨੂੰ ਅੰਤਮ ਸਮਾਂ ਵੀ ਯਾਦ ਹੈ ਵੀ ਇੱਕ ਦਿਨ ਸੜਨਾ, ਜਿਹਨੇ ਸੜਨਾ ਉਹਨੂੰ ਰਾਖ ਵੀ ਯਾਦ ਹੀ ਹੈ, ਰਾਖ ਮਲਣ ਦੀ ਲੋੜ ਨਹੀਂ। ਆਖੋ ਸਤਨਾਮ। ਧਿਆਨ ਕੀ ਕਰੇ ਬੇਪੂਤ, ਖਿੰਥਾ ਕਾਲ ਉਹ ਪਾਉਂਦੇ ਨੇ ਜਿਹੜਾ ਕੱਪੜਾ ਚੋਲਾ ਜਿਹੜਾ ਪਾਉਂਦੇ ਨੇ, ਖਿੰਥਾ ਕਾਲ ਕੁਆਰੀ ਕਾਇਆ ਜੁਗਤ। ਗੁਰੂ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਮੈਂ ਮੌਤ ਨੂੰ ਯਾਦ ਰੱਖਣ ਰੂਪੀ ਜਿਹੜਾ ਚੋਲਾ ਪਾਇਆ ਹੋਇਆ ਤੇ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ। ਜਦੋਂ ਗੁਰਮੁਖੋ ਅਰਥ ਕਰਨਾ ਹੋਵੇ ਉਦੋਂ ਵਿਸ਼ਰਾਮ ਇੱਥੇ ਲਾਉਣਾ ਪੈਂਦਾ। ਕੁਆਰੀ ਕਾਇਆ ਜੁਗਤ, ਕਹਿੰਦੇ ਜੀ ਜੁਗਤ ਲੈ ਲਓ ਸਾਡੀ ਜੋਗੀਆਂ ਤੋਂ, ਅਸੀਂ ਜਿਹੜੀ ਦੱਸਾਂਗੇ ਗੁਣ ਦੱਸਾਂਗੇ ਤੁਹਾਨੂੰ, ਗੁਰਮੰਤਰ ਦਿਆਂਗੇ, ਜੁਗਤੀ ਦਿਆਂਗੇ ਵੀ ਇੱਦਾਂ ਸਾਧਨਾ ਕਰਨੀ ਹੈ। ਗੁਰੂ ਸਾਹਿਬ ਕਹਿੰਦੇ ਨੇ ਆਪਣੀ ਕਾਇਆ ਨੂੰ ਕੁਆਰੀ ਰੱਖੋ, ਵਿਸ਼ਿਆਂ ਵਿਕਾਰਾਂ ਤੋਂ ਬਚੇ ਰਹੋ, ਇਹੀ ਅਸਲੀ ਜੁਗਤੀ ਹੈ। ਕੁਆਰੀ ਕਾਇਆ ਜੁਗਤ, ਮੈਂ ਇਹ ਜੁਗਤ ਧਾਰਨ ਕੀਤੀ ਹੈ ਵੀ ਆਪਣੀ ਕਾਇਆ ਨੂੰ ਆਪਣੇ ਸਰੀਰ ਨੂੰ ਵਿਸ਼ਿਆਂ ਵਿਕਾਰਾਂ ਤੋਂ ਬਚਾ ਕੇ ਰੱਖਣਾ, ਕੁਆਰੀ ਰੱਖਣਾ। ਜੇ ਸਰੀਰ ਵਿਕਾਰਾਂ ਵਿੱਚ ਪੈ ਗਿਆ, ਜੇ ਸਰੀਰ ਜਿਹੜਾ ਇਹਦੇ ਵਿਕਾਰੀ ਹੋ ਗਿਆ ਤੇ ਫਿਰ ਜੁਗਤੀਆਂ ਦਾ ਵੀ ਕੀ ਫਾਇਦਾ, ਸਭ ਗੱਲਾਂ ਪਿੱਛੇ ਰਹਿ ਜਾਂਦੀਆਂ ਨੇ। ਕੁਆਰੀ ਕਾਇਆ ਜੁਗਤ, ਜੁਗਤ ਮੇਰੀ ਇਹ ਹੈ ਕਿ ਆਪਣੇ ਸਰੀਰ ਨੂੰ ਕਾਇਆ ਨੂੰ ਕੁਆਰਾ ਰੱਖਣਾ, ਵਿਕਾਰਾਂ ਤੋਂ ਬਚਾ ਕੇ ਰੱਖਣਾ। ਡੰਡਾ ਪ੍ਰਤੀਤ, ਜਿਹੜਾ ਡੰਡਾ ਚੁੱਕੀ ਫਿਰਦੇ ਹੋ, ਮੈਂ ਆਪਣੇ ਵਾਹਿਗੁਰੂ ਪਰਮੇਸ਼ਰ ਤੇ ਪ੍ਰਤੀਤ ਰੂਪੀ ਡੰਡਾ ਫੜਿਆ, ਭਾਵ ਕਿ ਉਹਦੇ ਤੇ ਭਰੋਸਾ ਹੈ, ਉਹਦੇ ਤੇ ਪ੍ਰਤੀਤ ਹੈ, ਉਹ ਆਪੇ ਬਚਾਏਗਾ। ਤੁਸੀਂ ਡੰਡਾ ਚੁੱਕੀ ਫਿਰਦੇ ਹੋ ਵੀ ਸਾਨੂੰ ਕੁੱਤੇ ਪੈ ਜਾਣਗੇ ਮਗਰ ਜਾਂ ਕੋਈ ਲੋੜ ਪਏਗੀ ਡੰਡਾ ਮਾਰਾਂਗੇ, ਸਾਨੂੰ ਪ੍ਰਤੀਤ ਹੈ, ਉਹਦੇ ਤੇ ਭਰੋਸਾ ਹੈ ਵੀ ਜਿੱਥੇ ਲੋੜ ਪਏਗੀ ਉਹ ਇੱਥੇ ਨਹੀਂ ਬਚਾਉਂਦਾ, ਉਹ ਅੱਗੇ ਵੀ ਬਚਾਉਂਦਾ। ਡੰਡਾ ਪ੍ਰਤੀਤ। ਸੋ ਇਸ ਤਰ੍ਹਾਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਖਿਆ ਮੁੰਦਰਾਂ ਪਾਉਣ ਦਾ ਦਿਖਾਵਾ ਨਾ ਕਰੋ। ਇਹ ਲੰਮਾ ਬਚਨ ਹੈ, ਜ਼ਿਆਦਾ ਸਮਾਂ ਚਾਹੀਦਾ ਵਿਚਾਰਨ ਵਾਸਤੇ। ਤੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਆਖਿਆ ਹੈ ਜੋਗੀਓ ਸੰਤੋਖ ਦੀਆਂ ਮੁੰਦਰਾਂ ਪਾਓ। ਤੇ ਅੱਜ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਵੀ ਕਹਿੰਦੇ ਜੋਗੀ ਆ ਫਿਰਦਾ ਤੇ ਹੈ ਦਰ ਦਰ ਤੇ, ਉਮਰ ਗਵਾ ਲਈ ਆਪਣੀ ਸਾਰੀ, ਖੱਟਿਆ ਕੁਛ ਵੀ ਨਾ, ਸੰਤੋਖ ਦੀਆਂ ਮੁੰਦਰਾਂ ਪਾ।
ਪਾਲੋ ਜੋਗੀਓ ਸੰਤੋਖ ਦੀਆਂ ਮੁੰਦਰਾਂ, 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 ਪਾਲੋ ਜੋਗੀਓ
ਕੱਲੀਆਂ ਸ੍ਰੀ ਸਾਹਿਬਾਂ ਹੀ ਪਾਈ ਫਿਰਨੇ ਆ ਨਾ, फिर मन दे उत्ते असर नहीं, फिर ये साडे वास्ते भी है। ये कपड़े रंगण वाली कोई गल है, कल्ले ककार पा लेने अंदर असर ना होना। सवेरे श्री साहब उपर दी रात नू ठेका भी, रात नू शराब भी पी लेनी, तो सवेरे असी सिख बन जाइए पूरे भी साडे वर्गा ते आगू ही कोई नहीं। ये उन्हां लोगों वास्ते भी है, अंदरों प्रीत करो अंदरों। बाहरी ककार भी जरूरी ने, बाणा भी जरूरी है, ते बाणी भी जरूरी है। जोगी कपड़े रंगाए मन क्यों नहीं रंगया, 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 जोगी कपड़े रंगाए गल नहीं बनेगी, मन उत्ते भी असर होना चाहिदा। जे बाहर बाणा ते अंदर गुरमत दी विचार भी होनी चाहिदी है, गुरमत दे उच्चे सुचे सिद्धांतां नूं समझना भी चाहिदा और लागू भी करना चाहिदा, अपने जीवन विच अमल भी करना चाहिदा। सो गुरमुखो, मत्था टेकन नूं गुरु मनना नहीं कहिंदे, गुरु मनना हुंदा अपने गुरु दा हुक्म मनना। ते हुक्म सानू की है, आग्या भई अकाल की तबे चलायो, सब सिखन को हुक्म है गुरु मान्यो,
ग्रंथ
गुरु ग्रंथ साहिब जी नू मन्नो, गुरु ग्रंथ साहिब जी दे लड़ लगो, ते अमृत धारी होवो सिंह सजो। गुशक नाम इथे अमृत छकन वास्ते आए ने, पर अज पंज प्यारियां दे सिंघां नाल उथे गल हो रही सी गड्डी विच आउंदिआं, ਉਹ ਆਖਣ ਲੱਗੇ ਰਾਤ ਦੇ ਦੀਵਾਨ ਚੱਲਦੇ ਨੇ, ਇੱਕ ਜਗ੍ਹਾ ਹੀ ਸੰਗਤ ਆ ਸਕਦੀ ਹੈ, ਇੱਥੋਂ 45 ਕੁ ਮਿੰਟ ਦਾ ਸਫ਼ਰ ਹੈ, ਰਾਤ ਦੇ ਦੀਵਾਨ ਕਿੱਥੇ ਦਾ, ਸੈਕਰਾਮੈਂਟੋ, ਸੈਕਰਾਮੈਂਟੋ ਰਾਤ ਦੇ ਦੀਵਾਨ ਚੱਲਦੇ ਨੇ। ਤੇ ਗੁਰਮੁਖ ਪਿਆਰੇ ਜਿਹੜੇ ਜਿਹੜੇ ਅੰਮ੍ਰਿਤ ਛਕਣ ਵਾਲੇ ਨੇ, ਉੱਥੇ ਗੁਰਦੁਆਰਾ ਸਾਹਿਬ ਵਿੱਚ ਖੁੱਲੀ ਜਗ੍ਹਾ ਤੇ ਦੀਵਾਨ ਓਪਨ ਪੰਡਾਲ ਲੱਗਦਾ, ਬਹੁਤ ਮੱਥਾ ਨਾ ਟੇਕੋ ਭਾਈ ਸੰਗਤ, कि इत्थे जेड़े आ कीर्तन भेटा देने वाले मथा ना टेकया करो। तुहानू पता टेकन आले भी आपने गल्लां भी लोग करदे आ मथा टेक टकाउंदे आ जी बाबे। मैं हमेशा ही ये बेनतियां स्टेजां ते कीतियां ने, पंज सत साल तो ही करदे आ रहे आ भी नमस्कार ना करिया करो। फिर भी लंघदियां तुरदियां पढ़े लिखे सियाने सूझवान भी कई वेख्या वह पैरी हथ ला जाते हैं। जे इन्हां नूं समझाउणा औखा पिंडां दे भोले भाले लोगों नूं किवें समझाइए। सो इस करके भाई संगते नमस्कार ना करो, गुरु ग्रंथ साहिब जी का अदब सत्कार करिए, सतगुरु का सत्कार करो। सब दा ही सत्कार है, बस दर दर ते झुकण की लोड़ नहीं। सतगुरु अगे झुकया करो, उन्हां अगे तन भी झुकाइए, अपना मन भी झुकाइए, हुक्म अगे सीस नवा दईए भी सानू प्रवान है। ते गुरमुखो उथे रात दे जेडे दवान ने खुली जगह च पंडाल लगदा बहुत सोहना, उन्हां ने इंडिया ही लगदा भी इंडिया विच ही बैठे हैं। बहुत वड्डा पंडाल रात दे दवाना विच हुंदा है, ते जिन्हां कोल समां है ਉਹ ਛੁੱਟੀ ਵੀ ਅੱਜ ਵੀਕਐਂਡ ਹੋਣ ਕਰਕੇ ਤੇ ਅੱਜ ਵੀ ਤੇ ਕੱਲ ਵੀ ਦਿਨ ਦੇ ਦੀਵਾਨ ਇੱਥੇ ਨੇ। ਰਾਤ ਦੇ ਦੀਵਾਨਾਂ ਵਿੱਚ ਸਾਰੀ ਸੰਗਤ ਨੇ ਸੈਕਰਾਮੈਂਟੋ ਵਿਖੇ ਪਹੁੰਚ ਕੇ ਲਾਹਾ ਪ੍ਰਾਪਤ ਕਰਨਾ ਹੈ। ਅੰਮ੍ਰਿਤ ਸੰਚਾਰ ਕੱਲ ਨੂੰ ਉੱਥੇ ਗੁਰਦੁਆਰਾ ਸਾਹਿਬ ਚ ਹੋਏਗਾ, ਦੋ ਜਗ੍ਹਾ ਅੰਮ੍ਰਿਤ ਸੰਚਾਰ ਇੱਥੇ ਵੀ ਉੱਥੇ ਵੀ, ਫਿਰ ਅੰਪਰਾਨੀ ਉਹੀ ਨੇ ਤੇ ਜਿਨ੍ਹਾਂ ਨੇ ਛਕਣਾ ਹੈ ਉਹ 45 ਮਿੰਟ ਵਾਸਤੇ ਜਾ ਸਕਦੇ ਨੇ, ਉੱਥੇ ਦਰਸ਼ਨ ਕਰ ਸਕਦੇ ਨੇ। ਜੇ ਕੋਈ ਆਖੇ ਵੀ ਮੈਂ ਉੱਥੇ ਨਹੀਂ ਜਾ ਸਕਦਾ, ਫਿਰ ਤੂੰ ਰੱਖੇਂਗਾ ਕਿ ਅੰਮ੍ਰਿਤ ਜੇ 45 ਮਿੰਟ ਦਾ ਸਮਾਂ ਤੇਰੇ ਕੋਲ ਨਹੀਂ, ਆਉਣ ਜਾਣ ਦਾ ਡੇਢ ਘੰਟਾ ਨਹੀਂ ਕੱਢ ਸਕਦਾ, ਫਿਰ ਕੀ ਸਾਡਾ ਪ੍ਰੇਮ ਹੈ। ਸੋ ਇਸ ਕਰਕੇ ਜਿਹੜੇ ਇੱਛੁਕ ਨੇ, ਜਿਨ੍ਹਾਂ ਦੇ ਇੱਥੇ ਮਨ ਮੰਨੇ ਹੋਏ ਨੇ, ਉਹ ਕੱਲ ਨੂੰ ਸ਼ਾਮ ਨੂੰ ਤਿੰਨ ਵਜੇ ਅੰਮ੍ਰਿਤ ਦਾ ਬਾਟਾ ਤਿਆਰ ਹੋਏਗਾ। 2 ਵਜੇ ਹੀ ਉਹ ਸਾਧ ਸੰਗਤ ਉੱਥੇ ਗੁਰਦੁਆਰਾ ਸਾਹਿਬ ਵਿੱਚ ਪਹੁੰਚ ਜਾਣ, ਸੁਕੇ ਸੀ ਇਸ਼ਨਾਨ ਕਰਕੇ, ਨਵੇਂ ਜਾਂ ਸੁੱਚੇ ਬਸਤਰ ਧੋਤੇ ਬਸਤਰ ਪਾ ਕੇ ਕਕਾਰ ਤੁਹਾਨੂੰ ਉੱਥੇ ਗੁਰਦੁਆਰਾ ਸਾਹਿਬ ਚ ਪ੍ਰਾਪਤ ਹੋ ਜਾਣਗੇ। 5 ਕਕਾਰ ਜਿਹੜੇ 4 ਬਾਹਰਲੇ 5ਵੇਂ ਕੇਸ ਨੇ ਪੂਰੇ ਕਰਕੇ ਤੇ 5 ਪਿਆਰਿਆਂ ਸਾਹਮਣੇ ਪੇਸ਼ ਹੋਣਾ। ਅੰਮ੍ਰਿਤ ਦਾ ਬਾਟਾ ਵੀ ਤਿਆਰ ਹੋਏਗਾ, ਰਾਤ ਦਾ ਫਿਰ 7 ਤੋਂ ਲੈ ਕੇ 9 ਵਜੇ ਤੱਕ ਦੀਵਾਨ ਲੱਗੇਗਾ। ਕੱਲ ਦਾ ਆਖਰੀ ਦਿਨ ਇੱਥੇ ਬਾਕੀ ਰਹਿ ਗਿਆ, 24 ਦਿਨ ਦਾ 25 ਦਿਨ ਦਾ ਇਹ ਪ੍ਰੋਗਰਾਮ ਸੀ, ਟੂਰ ਸੀ ਸਾਰਾ, ਜੋ ਕੱਲ ਦਾ ਲਾਸਟ ਦਿਨ ਹੈ। ਅੱਜ ਰਾਤ ਦਾ ਦੀਵਾਨ ਵੀ ਸੰਗਤ ਸੁਣੇ, ਲਾਹਾ ਪ੍ਰਾਪਤ ਕਰੋ, ਤੇ ਕੱਲ ਦਾ ਦੀਵਾਨ ਵੀ ਜਿਹੜਾ ਰਾਤ ਦਾ ਵੀ ਤੇ ਦਿਨ ਦਾ ਵੀ ਇੱਥੇ ਵੀ ਲਾਹਾ ਪ੍ਰਾਪਤ ਕਰੋ, ਰਾਤ ਨੂੰ ਵੀ ਜਿਹੜੇ ਹਾਜ਼ਰੀ ਭਰ ਸਕਦੇ ਨੇ ਭਰੋ। ਕਈ ਗੁਰਮੁਖ ਪਿਆਰੇ ਦੂਰੋਂ ਦੂਰੋਂ ਆ ਕੇ ਲਾਹਾ ਪ੍ਰਾਪਤ ਕਰ ਰਹੇ ਨੇ, ਰਾਤ ਨੂੰ ਵੀ ਗਏ ਸੀ, ਇੱਥੇ ਕੱਲ ਵੀ ਆਏ ਸੀ, ਅੱਜ ਰਾਤ ਵੀ ਜਾਣਾ, ਕੱਲ ਨੂੰ ਫਿਰ ਵੀ ਉਹਨਾਂ ਨੇ ਆਉਣਾ। ਉਹ ਪੂਰੇ ਪੂਰੇ ਸਮਾਗਮ ਵਿੱਚ ਹਰ ਜਗ੍ਹਾ ਤੇ ਪਹੁੰਚ ਕੇ ਲਾਹਾ ਪ੍ਰਾਪਤ ਕਰ ਰਹੇ ਨੇ। ਸੋ ਇਹ ਬੇਨਤੀ ਹੈ ਕਿ ਜਿਹੜੇ ਜਿਹੜੇ ਇੱਛੁਕ ਨੇ ਉਹ ਦੀਵਾਨਾਂ ਚ ਵੀ ਰਾਤ ਨੂੰ ਤੇ ਕੱਲ ਨੂੰ ਤੇ ਕੱਲ ਰਾਤ ਨੂੰ ਹਾਜ਼ਰੀ ਭਰੋ ਤੇ ਅੰਮ੍ਰਿਤ ਛਕਣ ਵਾਸਤੇ ਜ਼ਰੂਰ ਮਨ ਬਣਾਓ, ਸਿੰਘ ਸਜੋ, ਗੁਰੂ ਵਾਲੇ ਬਣੋ। ਸੋਚਾਂਗੇ ਜੀ, ਸੋਚ ਰਹੇ ਹਾਂ ਜੀ, ਵਿਚਾਰ ਕਰ ਰਹੇ ਹਾਂ। ਸੋ ਸਤ ਸੰਗਤ ਇੱਦਾਂ ਸੋਚਦਿਆਂ ਸੋਚਦਿਆਂ ਕਿਤੇ ਮਨ ਦੀਆਂ ਮਨ ਚ ਨਾ ਰਹਿ ਜਾਣ। ਮਨ ਕੀ ਮਨ ਹੀ ਮਾਹੇ ਰਹੀ, ਨਾ ਹਰ ਭਜੇ ਨਾ ਤੀਰਥ ਸੇਵੇ, ਚੋਟੀ ਕਾਲ ਗਹੀ। ਮਨ ਦੀਆਂ ਮਨ ਚ ਨਾ ਰਹਿ ਜਾਣ। ਕੱਲ ਨੂੰ ਦਿਨ ਦਾ ਦੀਵਾਨ ਇੱਥੋਂ ਸੁਣ ਕੇ ਫਿਰ ਨਾਲ ਦੀ ਨਾਲ ਅੰਮ੍ਰਿਤ ਸੰਚਾਰ ਵਿੱਚ ਪਹੁੰਚਿਆ ਜਾ ਸਕਦਾ। ਸਮਾਪਤੀ 12:30 ਵਜੇ ਤੱਕ ਕੱਲ ਹੋ ਜਾਏਗੀ ਤੇ ਇੱਥੋਂ ਫਿਰ ਚੱਲ ਕੇ ਸੰਗਤ 3 ਵਜਦੇ ਨੂੰ ਉੱਥੇ ਪਹੁੰਚ ਕੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰ ਸਕਦੀ ਹੈ। ਜ਼ਰੂਰ ਗੁਰੂ ਵਾਲੇ ਬਣੋ, ਸਿੰਘ ਸਜੋ, ਤਾਂ ਹੀ ਫਾਇਦਾ। ਇਸੇ ਕਰਕੇ ਤੁਹਾਡੇ ਚਰਨਾਂ 'ਚ ਇੰਨਾ ਚਿਰ ਬੇਨਤੀਆਂ ਕਰੀਦੀਆਂ ਨੇ, ਕੋਈ ਕਿਸੇ ਤੋਂ ਮੰਗ ਨਹੀਂ, ਇਹੀ ਮੰਗ ਮੰਗਦੇ ਹਾਂ ਕਿ ਅੰਮ੍ਰਿਤ ਛਕੋ, ਸਿੰਘ ਸਜੋ, ਗੁਰੂ ਵਾਲੇ ਬਣੋ। 6 ਵਾਰੀ ਅੰਮ੍ਰਿਤ ਸੰਚਾਰ ਹੋਇਆ, 7ਵੀਂ ਵਾਰੀ ਕੱਲ ਨੂੰ ਹੋਣਾ। ਵੱਧ ਤੋਂ ਵੱਧ ਅੰਮ੍ਰਿਤ ਛਕੋ ਤਾਂ ਜੋ ਹਮੇਸ਼ਾ ਇਹ ਗੱਲ ਯਾਦ ਰਹੇਗੀ ਉੱਥੇ ਕਿੰਨਿਆਂ ਨੇ ਅੰਮ੍ਰਿਤ ਛਕਿਆ ਤੇ ਫਿਰ ਵੀ ਆਉਣ ਨੂੰ ਮਨ ਕਰਦਾ। ਜਿੱਥੇ ਕੋਈ ਗਾਹਕ ਹੋਵੇ ਤੇ ਜਿੱਥੇ ਸਾਧ ਸੰਗਤ, ਜੇ ਹੁਣ ਇੰਨਾ ਸਮਾਂ ਇੰਡੀਆ ਵਿੱਚ ਦਿੱਤਾ ਜਾਵੇ ਤੇ 4-5 ਹਜ਼ਾਰ ਪੁਰਾਣੀ ਇਹਨਾਂ ਦਿਨਾਂ ਵਿੱਚ ਅੰਮ੍ਰਿਤ ਛਕ ਸਕਦਾ। ਪਰ ਹੁਣ ਇੱਥੇ ਵੀ ਚਲੋ ਜਿੱਥੇ ਜਿੱਥੇ ਸੰਗਤ ਪਿਆਰ ਕਰਦੀ, ਆਵਾਜ਼ ਮਾਰਦੀ, ਹਾਜ਼ਰੀ ਭਰਨੀ ਪੈਂਦੀ ਹੈ। ਸੋ ਵੱਧ ਚੜ ਕੇ ਪਹੁੰਚ ਕੇ ਆਪ ਜੀ ਨੇ ਲਾਹਾ ਲੈਣਾ, ਅੰਮ੍ਰਿਤ ਛਕਣ ਵਾਸਤੇ ਜ਼ਰੂਰ ਤਿਆਰੀਆਂ ਕਰੋ। ਖਾਸ ਕਰਕੇ ਬਜ਼ੁਰਗਾਂ ਨੂੰ ਬੇਨਤੀ ਹੈ, ਵੱਡਿਆਂ ਦਾ ਜੀਵਨ ਬਣ ਜਾਵੇ, ਬੱਚੇ ਆਪੇ ਹੀ ਸੁਧਰ ਜਾਂਦੇ ਨੇ। ਘਰ ਮੁੜ ਕੇ ਆਈਏ, ਆਪਣੇ ਸਾਡਾ ਅਸਲੀ ਘਰ ਹੈ, ਸਾਡੇ ਬਾਪੂ ਦਾ ਘਰ, ਸਾਡੇ ਗੁਰੂ ਗੋਬਿੰਦ ਸਿੰਘ ਪਿਤਾ ਦਾ ਘਰ, ਆਪਣੇ ਘਰ ਮੁੜ ਕੇ ਆਈਏ। ਭਾਵੇਂ ਜਿੱਥੇ ਮਰਜ਼ੀ ਪਹੁੰਚ ਗਏ ਹਾਂ, ਪਰ ਆਓ, ਆਪਣੇ ਘਰ ਬਿਨਾਂ ਛੁਟਕਾਰਾ ਨਹੀਂ, ਅਸਲੀ ਆਨੰਦ ਇੱਥੇ ਹੀ ਹੈ। ਅੱਜ ਮਾਤਾ ਪਿਤਾ ਨੂੰ ਬੱਚੇ ਛੱਡ ਜਾਣ, ਵੇਖੋ ਬੱਚਿਆਂ ਮਾਤਾ ਪਿਤਾ ਦਾ ਦਿਲ ਕੀ ਕਹਿੰਦਾ। ਫਾਦਰ ਡੇ ਵਾਲੇ ਦਿਨ ਹੀ ਜੇ ਪੁੱਤ ਆ ਕੇ ਬਾਪੂ ਨੂੰ ਪੁੱਛੇ ਨਾ ਵੀ ਤੇਰਾ ਕੀ ਹਾਲ ਹੈ, ਤੇ ਫਿਰ ਬਾਪੂ ਨੂੰ ਪੁੱਛੋ ਉਹਦੇ ਦਿਲ ਤੇ ਕੀ ਗੁਜ਼ਰਦੀ ਹੈ, ਬੱਚਿਓ ਕਈ ਕਈ ਸਾਲ ਤੁਹਾਡੇ ਵਾਸਤੇ ਮਿਹਨਤਾਂ ਕੀਤੀਆਂ ਛੱਡ ਗਏ, ਤੇ ਹੁਣ ਵੇਖੋ ਗੁਰੂ ਗੋਬਿੰਦ ਸਿੰਘ ਦਾ ਘਰ ਜਦੋਂ ਅਸੀਂ ਛੱਡ ਕੇ ਤੇ ਹੋਰ ਪਾਸੇ ਤੁਰੇ ਫਿਰਨੇ ਆ, ਅਸੀਂ ਆਪਣੇ ਬਾਪੂ ਦਾ ਘਰ ਛੱਡਿਆ ਤੇ ਸੱਚੇ ਪਾਤਸ਼ਾਹ ਸਾਡੇ ਬਾਰੇ ਕੀ ਸੋਚਦੇ ਹੋਣਗੇ? ਉਹਨਾਂ ਨੇ ਚਾਰ ਪੁੱਤਰ ਸਾਡੇ ਵਾਸਤੇ ਵਾਰੇ ਆ ਤੇ ਆਪਣੇ ਬਾਪੂ ਦੇ ਘਰ ਮੁੜ ਚੱਲੀਏ, ਪਿਤਾ ਗੁਰੂ ਗੋਬਿੰਦ ਸਿੰਘ ਜੀ ਨੂੰ ਬਣਾਈਏ, ਲਾਹਾ ਪ੍ਰਾਪਤ ਕਰੋ। ਗੱਜ ਕੇ ਆਨੰਦ ਸਾਹਿਬ ਚ ਬੋਲੋ, ਕੋਈ ਰਸਨਾ ਵਾਂਝੀ ਨਾ ਰਵੇ। ਜਿਹੜੇ ਹੁਣ ਤੱਕ ਨਹੀਂ ਬੋਲੇ ਉਹ ਸਾਰੇ ਆਨੰਦ ਸਾਹਿਬ ਚ ਬੋਲੋ। ਜਿੰਨਾ ਚਿਰ ਗੁਰੂ ਸਾਹਿਬ ਜੀ ਦੇ ਚਰਨਾਂ ਚ ਅਰਦਾਸ ਨਹੀਂ ਹੁੰਦੀ, ਜਿੰਨਾ ਚਿਰ ਆਪਾਂ ਹੁਕਮਨਾਮੇ ਨਹੀਂ ਸੁਣਦੇ, ਉਹਨਾਂ ਚਿਰ ਉੱਠ ਕੇ ਨਹੀਂ ਜਾਣਾ। ਸਾਰਿਆਂ ਨੇ ਬਾਅਦ ਚ ਜਾਣਾ। ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਅਦਬ ਸਤਿਕਾਰ ਮੁੱਖ ਰੱਖਣਾ। ਮਹਾਰਾਜ ਦੇ ਜਾਣ ਤੋਂ ਬਾਅਦ ਵਾਹਿਗੁਰੂ ਅਰਦਾਸ ਹੁਕਮਨਾਮੇ ਹੋਣ ਤੋਂ ਬਾਅਦ ਫਿਰ ਸਭ ਨੇ ਚਾਲੇ ਪਾਉਣੇ ਨੇ, ਪਹਿਲਾਂ ਜਾਣ ਦੀ ਕਿਸੇ ਨੇ ਖੇਚਲਾ ਨਹੀਂ ਕਰਨਾ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਹਿਜ ਮਨ ਵਧੀਆਂ ਵਜਾਈਆਂ, ਪਰਿਵਾਰ ਪਰੀਆਂ ਸ਼ਬਦ ਦਾ ਬਣਿਆ, ਗਾਜੋ ਹਰੀ ਕੇਰਾ ਮਨ ਜੀ ਵਸਾਇਆ, ਸਹਿਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ।
ਆਹ ਚੜ੍ਹਦੀ ਕਲਾ ਫਿਰ ਪਾਣੀ ਫਿਰ ਵਗਦਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।